ਹੀ ਸਾਡੀ ਪੂੰਜੀ ਹੈ। ਸਤਿਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰ ਰਹੇ ਨੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ 287 ਅੰਗ ਦੇ ਉੱਤੇ ਦੋ ਪਦੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। 18ਵੀਂ ਅਸ਼ਟਪਦੀ ਦਾ ਤੀਸਰਾ ਪਦਾ ਉਚਾਰਨ ਕਰਕੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ ਜੀ।
ਮਨ
20 ਵਿਸਵੇ 20 ਵਿਸਵੇ ਸਾਡੇ ਇਸ ਇਲਾਕੇ ਦੇ ਵਿੱਚ ਜ਼ਮੀਨ ਦੀ ਜਿਹੜੀ ਵੰਡ ਕੀਤੀ ਜਾਂਦੀ ਹੈ 20 ਵਿਸਵਿਆਂ ਦਾ ਇੱਕ ਵਿਘਾ ਮੰਨਿਆ ਜਾਂਦਾ ਹੈ। ਕਈ ਥਾਵਾਂ ਤੇ ਮਰਲਿਆਂ ਦੀ ਗੱਲ ਹੁੰਦੀ ਹੈ, ਕਈ ਥਾਵਾਂ ਤੇ ਕਨਾਲਾਂ ਦੀ ਗੱਲ ਹੁੰਦੀ ਹੈ ਕਿ 8 ਕਨਾਲਾਂ ਦਾ ਕਿੱਲਾ ਜਿੱਥੇ ਆਪਾਂ ਬੈਠੇ ਹਾਂ ਇੱਥੇ ਤਕਰੀਬਨ 4.25 ਵਿਘੇ ਦਾ ਇੱਕ ਕਿੱਲਾ ਮੰਨਿਆ ਜਾਂਦਾ। ਔਰ ਇੱਕ ਵਿਘਾ ਜਿਹੜਾ ਹੈ ਉਹ 20 ਵਿਸਵਿਆਂ ਦੇ ਵਿੱਚ ਉਹਦੀ ਅੱਗੇ ਗਿਣਤੀ ਕੀਤੀ ਜਾਂਦੀ, 20 ਵਿਸਵੇ ਪੂਰੇ ਮੰਨੇ ਜਾਂਦੇ ਨੇ, ਇੱਕ ਵਿਘਾ ਪੂਰਾ ਹੋ ਗਿਆ। ਇੱਥੇ 20 ਵਿਸਵੇ ਦਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਨਾ ਇਹ ਗੱਲ 20 ਵਿਸਵੇ ਸਹੀ ਹੈ, ਸਾਡੀ ਪੰਜਾਬੀ ਸ਼ਬਦ ਜਿਹੜੇ ਨੇ ਨਾ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਸਮਾਂ ਕੁਝ ਇਹੋ ਜਿਹੀ ਤੇਜ਼ੀ ਨਾਲ ਬਦਲ ਰਿਹਾ, ਬਾਹਰ ਦੀਆਂ ਭਾਸ਼ਾਵਾਂ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਇਹੋ ਜਿਹੇ ਮਿਲਦੇ ਚਲੇ ਜਾ ਰਹੇ ਨੇ ਕਿ ਜਿਹੜੇ ਅਸਲ ਸ਼ਬਦ ਨੇ ਪੰਜਾਬੀ ਦੇ ਉਹ ਅਲੋਪ ਹੁੰਦੇ ਜਾ ਰਹੇ। ਇਹ ਬੜਾ ਵੱਡਾ ਦੁਖਾਂਤ ਵੀ ਕਹਿ ਸਕਦੇ ਹਾਂ ਕਿ ਪੰਜਾਬੀ ਬੋਲਣ ਵਾਲਾ ਸੂਬਾ ਪੰਜਾਬ, ਉੱਥੇ ਹੀ ਪੰਜਾਬੀ ਦੇ ਅਨੇਕਾਂ ਸ਼ਬਦ ਸਮਾਪਤ ਹੁੰਦੇ ਚਲੇ ਜਾ ਰਹੇ ਨੇ ਅਨੇਕਾਂ। ਔਰ ਦੂਸਰੀਆਂ ਭਾਸ਼ਾਵਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ। ਅਕਸਰ ਛੋਟੇ ਹੁੰਦਿਆਂ ਬਜ਼ੁਰਗਾਂ ਦੇ ਕੋਲੋਂ ਇਹ ਗੱਲ ਸੁਣਦੇ ਹੁੰਦੇ ਸੀ, ਕਹਿੰਦੇ ਸੀ ਭਾਈ 20 ਵਿਸਵੇ ਇਹ ਗੱਲ ਸਹੀ ਹੈ। ਜਦੋਂ ਕਹਿੰਦੇ ਸੀ ਨਾ 20 ਵਿਸਵੇ, ਯਾਨੀ ਕਿ ਪੱਕਾ ਨਿਸ਼ਚਾ, ਨਿਸ਼ਚੇ ਤੌਰ ਤੇ ਪੱਕਾ ਇਹ ਗੱਲ ਦਰੁਸਤ ਹੈ। ਇੱਥੇ ਵੀ 20 ਵਿਸਵੇ ਦਾ ਮਤਲਬ ਹੈ ਪੱਕੇ ਤੌਰ ਤੇ ਨਿਸ਼ਚਾ, ਪੱਕੇ ਤੌਰ 20 ਵਿਸਵੇ ਗੁਰ ਕਾ ਮਨ ਮਨ ਹੈ, ਪੱਕੇ ਤੌਰ ਤੇ 20 ਵਿਸਵੇ ਯਾਨੀ ਕਿ ਪੱਕੇ ਤੌਰ ਤੇ ਨਿਸ਼ਚੇ ਜਿਸ ਸੇਵਕ ਦੇ ਨਾਲ ਗੁਰੂ ਦਾ ਮਨ ਮੰਨ ਜਾਏ, ਗੁਰੂ ਦਾ ਮਨ ਪੱਕੇ ਤੌਰ ਤੇ ਗੁਰੂ ਦਾ ਮਨ ਮੰਨ ਜਾਏ, 20 ਵਿਸਵੇ ਪੱਕੇ ਤੌਰ ਤੇ ਨਿਸ਼ਚੇ ਕਰਕੇ ਗੁਰੂ ਦਾ ਮਨ ਸਿੱਖ ਨਾਲ ਮੰਨ ਜਾਏ, ਸੇਵਕ ਦੇ ਨਾਲ ਮੰਨ ਜਾਏ 20 ਵਿਸਵੇ ਗੁਰ ਕਾ ਮਨ। ਇੱਥੇ ਗੁਰੂ ਦੇ ਮਨ ਮੰਨਣ ਦੀ ਗੱਲ ਹੋ ਰਹੀ ਹੈ, ਗੁਰੂ ਦਾ ਮਨ ਮੰਨ ਜਾਏ ਕਿ ਹਾਂ ਇਹ ਮੇਰਾ ਸੇਵਕ ਹੈ, ਇਹ ਮੇਰਾ ਦਾਸ ਹੈ, ਗੁਰੂ ਦਾ ਮਨ ਮੰਨਣਾ ਚਾਹੀਦਾ। ਸੇਵਾ ਕਰਨ ਵਾਲੇ ਤਾਂ ਬਹੁਤ ਨੇ ਪਰ ਸੇਵਾ ਪ੍ਰਵਾਨ ਕਿਸੇ ਵਿਰਲੇ ਦੀ ਹੁੰਦੀ ਹੈ, ਕਿਸੇ ਵਿਰਲੇ। ਸੇਵਾ ਕਰਨ ਵਾਲੇ ਬਹੁਤ ਨੇ ਪਰ ਸੇਵਾ ਘਾਲਣਾ ਕਿਸੇ ਵਿਰਲੇ ਦੀ ਥਾਂ ਪੈਂਦੀ ਹੈ ਜਿਹਦੇ ਤੇ ਸਤਿਗੁਰੂ ਜੀ ਤਰਸ ਕਰ ਦੇਣ, ਦਇਆ ਕਰ, ਰਹਿਮਤ ਕਰ ਦੇਣ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਚਿਤ ਲਾ ਕੇ ਕੋਈ ਸੇਵਾ ਕਰੇ ਉਹ ਸਫਲ ਹੀ ਹੈ। ਔਰ ਫਿਰ ਉਹਨਾਂ ਦੀ ਸੇਵਾ ਸਫਲੀ ਆ ਜਿਹਦੇ ਤੇ ਗੁਰੂ ਸਾਹਿਬ ਦੀ ਰੀਝ ਪੈਣ, ਜਿਸ ਦੀ ਸੇਵਾ ਨਾਲ ਗੁਰੂ ਦਾ ਮਨ ਬਣ ਜੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਸਾ ਸੇਵਾ ਕੀਤੀ ਸਫਲ ਹੈ, ਉਹੀ ਸੇਵਾ ਕੀਤੀ ਹੋਈ ਸਫਲ ਹੈ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾ। ਜੇ ਗੁਰੂ ਦਾ ਮਨ ਮੰਨ ਗਿਆ, ਗੁਰੂ ਦਾ ਮਨ ਰੀਝ ਪਿਆ, 20 ਵਿਸਵੇ ਨਿਸ਼ਚੇ ਤੌਰ ਤੇ ਗੁਰੂ ਦਾ ਮਨ ਮੰਨ ਗਿਆ ਕਿ ਹਾਂ ਮੇਰੇ ਇਸ ਸੇਵਕ ਦੀ ਸੇਵਾ ਪ੍ਰਵਾਨ। ਗੁਰੂ ਦਾ ਮਨ ਮੰਨਣਾ ਚਾਹੀਦਾ। 12 ਸਾਲ ਲੱਗ ਗਏ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੂੰ ਸੇਵਾ ਕਰਦਿਆਂ ਕਰਦਿਆਂ ਆਖਿਰਕਾਰ ਗੁਰੂ ਦਾ ਮਨ ਮੰਨ ਗਿਆ, ਮੰਨ ਗਿਆ। 22 ਸਾਲ ਧੰਨ ਗੁਰੂ ਰਾਮਦਾਸ ਜੀ ਨੂੰ ਬੀਤ ਗਏ ਸੇਵਾ ਕਰਦਿਆਂ, ਗੁਰੂ ਦਾ ਮਨ ਮੰਨ ਗਿਆ। ਭਾਈ ਮੱਝ ਨੂੰ ਕਈ ਮਹੀਨੇ ਦੀ ਕਰੜੀ ਮੁਸ਼ਕਤ ਘਾਲਦਿਆਂ ਸੇਵਾ ਕਰਦਿਆਂ ਸੇਵਾ ਕਰਦਿਆਂ ਸਮਾਂ ਬੀਤ ਗਿਆ ਤੇ ਫਿਰ ਸਤਿਗੁਰਾਂ ਦਾ ਮਨ ਵੀ ਵਿਸਵੇ ਮੰਨ ਗਿਆ ਤੇ ਡਿੱਗੇ ਹੋਏ ਖੂਹ ਵਿੱਚ ਡਿੱਗੇ ਹੋਏ ਨੂੰ ਬਾਹਰ ਕੱਢ ਕੇ ਕਹਿੰਦੇ ਨੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਕਿੱਡਾ ਵੱਡਾ ਖਿਤਾਬ ਦੇ ਦਿੱਤਾ, ਇਹ ਗੁਰੂ ਦਾ ਜਹਾਜ਼ ਹੈ ਭਾਈ, ਮੰਝ ਗੁਰੂ ਦਾ ਜਹਾਜ਼ ਹੈ ਤੇ ਗੁਰੂ ਦਾ ਜਹਾਜ਼ ਹੈ, ਇਹਦੇ ਤੇ ਸਵਾਰ ਹੋ ਕੇ ਜਗਤ ਦੇ ਹਜ਼ਾਰਾਂ ਲੋਕ ਪਾਰ ਉਤਰਨ ਇਹਦੀ ਸੰਗਤ ਕਰਕੇ। ਵੀ ਵਿਸਵੇ ਜਦੋਂ ਮਨ ਮੰਨ ਗਿਆ ਉਦੋਂ ਇਹ ਗੱਲ ਕਹੀ ਨਾ। ਇੱਥੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵੀ ਵਿਸਵੇ ਜਦੋਂ ਗੁਰੂ ਦਾ ਮਨ ਮੰਨ ਜੇ ਜਿਸ ਸੇਵਕ ਦੇ ਨਾਲ ਕਿ ਹਾਂ ਮੇਰੇ ਇਸ ਸੇਵਕ ਦੀ ਸੇਵਾ ਪ੍ਰਵਾਨ ਹੈ ਤੇ ਫਿਰ ਕੀ ਹੁੰਦਾ, ਮਹਾਰਾਜ ਜੀ ਦੱਸਦੇ ਹਨ।
ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
ਜਿਸ ਸੇਵਕ ਨਾਲ ਗੁਰੂ ਦਾ ਵੀ ਵਿਸਵੇ ਮਨ ਮੰਨ ਜਾਏ ਉਹ ਸੇਵਕ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦੀ ਅਵਸਥਾ ਨੂੰ ਜਾਣ ਲੈਂਦਾ। ਗਤ ਦਾ ਇੱਥੇ ਅਰਥ ਕਰਾਂਗੇ ਪ੍ਰਾਪਤੀ। ਉਹ ਫਿਰ ਪਰਮੇਸ਼ਰ ਦੀ ਪ੍ਰਾਪਤੀ ਨੂੰ ਜਾਣ ਲੈਂਦਾ। ਪਰਮੇਸ਼ਰ ਕੀ ਗਤ ਜਾਣੈ, ਰੱਬ ਦੀ ਗਤੀ ਤਾਂ ਪਾਈ ਨਹੀਂ ਨਾ ਜਾ ਸਕਦੀ, ਪਰਮੇਸ਼ਰ ਦੀ ਗਤੀ ਜਾਣੀ ਨਹੀਂ ਜਾ ਸਕਦੀ। ਅਵਸਥਾ ਗਤ ਨਾਮ ਅਵਸਥਾ ਦਾ ਵੀ ਹੈ, ਗਤ ਨਾਮ ਚਾਲ ਦਾ ਵੀ ਹੈ। ਪ੍ਰਕਰਨ ਮੁਤਾਬਕ ਗਤ ਦਾ ਅਰਥ ਹੁੰਦਾ, ਇੱਥੇ ਗਤ ਦਾ ਅਰਥ ਮਹਾਂਪੁਰਖਾਂ ਸੰਪਰਦਾਇ ਗਿਆਨੀਆਂ ਨੇ ਕੀਤਾ ਪ੍ਰਾਪਤੀ। ਜਿਸ ਤੇ ਗੁਰੂ ਦਾ ਵੀ ਵਿਸਵੇ ਮਨ ਮੰਨ ਗਿਆ, ਵੀ ਵਿਸਵੇ ਗੁਰੂ ਦਾ ਮਨ ਮੰਨ ਗਿਆ, ਨਿਸ਼ਚੇ ਤੌਰ ਤੇ ਗੁਰੂ ਜੀ ਰੀਝ ਪਏ ਪ੍ਰਸੰਨ ਹੋ ਗਏ, ਉਹ ਸੇਵਕ ਪਰਮਾਤਮਾ ਦੀ ਪ੍ਰਾਪਤੀ ਨੂੰ ਜਾਣ ਲੈਂਦਾ ਕਿ ਕਿਵੇਂ ਪ੍ਰਾਪਤ ਹੋਣਾ। ਉਹਨੂੰ ਗੁਰੂ ਸਾਹਿਬ ਸਾਰੀ ਯੁਗਤੀ ਸਮਝਾ ਦਿੰਦੇ, ਉਹਦੇ ਅੰਦਰ ਦੀਆਂ ਸਾਰੀਆਂ ਕੁੰਡੀਆਂ ਖੋਲ ਦਿੰਦੇ ਨੇ, ਉਸ ਸਿੱਖ ਦੇ ਅੰਦਰ ਸਾਰੀ ਅਵਿਦਿਆ ਦੂਰ ਕਰ ਦਿੰਦੇ ਨੇ, ਗਿਆਨ ਦਾ ਚਾਨਣਾ ਕਰ ਦਿੰਦੇ ਨੇ, ਪ੍ਰਕਾਸ਼ ਕਰ ਦਿੰਦੇ ਨੇ ਸਤਿਗੁਰੂ ਜੀ। ਫਿਰ ਉਹਨੂੰ ਸੋਝੀ ਹੋ ਜਾਂਦੀ, ਸਮਝ ਪੈ ਜਾਂਦੀ ਕਿਵੇਂ ਪਰਮੇਸ਼ਰ ਪ੍ਰਾਪਤ ਹੋਣਾ। ਜਾਂ ਇਸ ਤਰ੍ਹਾਂ ਕਹਿ ਲਈਏ, ਚਾਨਣਾ ਹੋ ਜਾਂਦਾ ਤੇ ਦਿਸ ਪੈਂਦਾ ਪਰਮਾਤਮਾ ਤਾਂ ਅੰਦਰ ਹੀ ਹੈ, ਨਿਰੰਕਾਰ ਤਾਂ ਅੰਦਰ ਹੀ ਹੈ, ਬਾਹਰ ਹੈ ਹੀ ਨਹੀਂ। ਬਾਹਰ ਹੈ ਹੀ ਨਹੀਂ ਦਾ ਭਾਵ ਅੰਦਰ ਵੀ ਹੈ ਤੇ ਬਾਹਰ ਵੀ, ਸਾਰੇ ਪਾਸੇ ਉਹੀ ਹੈ, ਪਰ ਅੰਦਰ ਵੇਖ ਕੇ ਬਾਹਰ ਉਹ ਦਿਸੇਗਾ। ਪਰਮੇਸ਼ਰ ਦੀ ਗਤ ਜਾਣ ਲਈ, ਪ੍ਰਾਪਤੀ ਉਹਨਾਂ ਨੇ ਜਾਣ ਲਈ, ਜਿਸ ਸੇਵਕ ਦੇ ਉੱਤੇ ਗੁਰੂ ਦਾ ਵੀ ਵਿਸਵੇ ਮਨ ਮੰਨ ਗਿਆ। ਗੁਰੂ ਦਾ ਮਨ ਵੀ ਤਾਂ ਮੰਨੇ, ਗੁਰੂ ਤਾਂ ਰੀਝੇ, ਗੁਰੂ ਵੀ ਤਾਂ ਪ੍ਰਸੰਨ ਹੋਵੇ। ਅਸੀਂ ਜਿਤਨੀ ਸੇਵਾ ਕਰ ਰਹੇ ਹਾਂ, ਜਿਤਨੀ ਘਾਲਣਾ ਟਹਿਲ ਕਰ ਰਹੇ ਹਾਂ, ਖਾਲਸਾ ਜੀ ਕੇਵਲ ਤਾਂ ਕੇਵਲ ਆਪਣੇ ਹਿਰਦੇ ਵਿੱਚ ਮਨੋਰਥ ਤੇ ਕਾਮਨਾਵਾਂ ਰੱਖ ਕੇ ਕਰ ਰਹੇ। ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਗੁਰਸਿੱਖ ਐਸਾ ਹੋਵੇਗਾ, ਲੱਖਾਂ ਵਿੱਚੋਂ, ਜਿਹਦੇ ਮਨ 'ਚ ਤਾਂਗ ਹੋਵੇ ਕਿ ਮੈਂ ਇਹ ਘਾਲਣਾ ਤਾਂ ਘਾਲ ਰਿਹਾ ਕਿ ਮੇਰਾ ਗੁਰੂ ਮੇਰੇ 'ਤੇ ਖੁਸ਼ ਹੋ ਜਾਵੇ, ਮੇਰਾ ਗੁਰੂ ਮੇਰੇ ਤੇ ਪ੍ਰਸੰਨ ਹੋ ਜਾਵੇ। ਕੋਈ ਵਿਰਲਾ ਸੀ, ਕੁਝ ਮਿਕਦਾਰ ਲੋਕਾਂ ਦੀ ਐਸੀ ਹੁੰਦੀ ਹੈ ਜਿਹੜੇ ਖੁਦ ਜੁੜਦੇ ਨੇ, ਕੁਝ ਉਹਨਾਂ ਜੁੜਿਆ ਹੋਇਆਂ ਨੂੰ ਵੇਖ ਕੇ ਇਹ ਜੁੜੇ ਹੋਏ ਨੇ ਅਸੀਂ ਵੀ ਜੁੜ ਜਾਈਏ, ਉਹ ਵੀ ਜੁੜ ਜਾਂਦੇ ਨੇ। ਦੇਖਾ ਦੇਖੀ ਦੀ ਸਿੱਖੀ ਜ਼ਿਆਦਾ ਹੁੰਦੀ, ਇੱਕ ਹਿਰਸ ਦੀ ਹੈ, ਇੱਕ ਵੇਖਾ ਵੇਖੀ ਦੀ ਹੈ। ਪ੍ਰੇਮ ਵਾਲੀ ਸਿੱਖੀ ਤੇ ਕਿਸੇ ਹਿਵਰਲੇ ਦੇ ਹਿਰਦੇ ਚ ਹੋਵੇ ਤਾਂ ਭਾਵਨਾ ਬਣੀ। ਜਦੋਂ ਗੁਰੂ ਦੀ ਸੇਵਾ ਕਰਦਿਆਂ ਸਿੱਖ ਦੇ ਮਨ ਚ ਗੁਰੂ ਦੀ ਪ੍ਰਸੰਨਤਾ ਦੀ ਤਾਂਘ, ਮੇਰਾ ਗੁਰੂ ਖੁਸ਼ ਹੋ ਜਾਏ, ਕਿਵੇਂ ਖੁਸ਼ ਹੋ ਸਕਦਾ ਗੁਰੂ, ਕਿਵੇਂ ਪ੍ਰਸੰਨ ਹੋ ਸਕਦਾ, ਕਿਵੇਂ ਪ੍ਰਸੰਨ ਹੋ ਸਕਦਾ। ਆਖਿਆ ਜੇ ਗੁਰੂ ਦੀ ਦੱਸੀ ਮਰਿਆਦਾ ਦੇ ਅਨੁਸਾਰ ਚੱਲੇ। ਗੁਰੂ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਨੇ ਸਿੱਖਾ, ਜਬ ਹਮਰੇ ਦਰਸ਼ਨ ਕੋ ਆਵੋ, ਬੰਦ ਸੁਚੇਤ ਤਨ ਸ਼ਸਤਰ ਸਜਾਵੋ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ, ਸਿੱਖਾ ਜਦੋਂ ਤੂੰ ਮੇਰੇ ਦਰਸ਼ਨ ਕਰਨ ਵਾਸਤੇ ਆਵੇਂ, ਆਪਣੇ ਗਾਤਰੇ ਤੇਗ ਧਾਰਨ ਕਰਕੇ ਆਵੇਂ, ਆਪਣੇ ਗਾਤਰੇ ਸ਼ਸਤਰ ਧਾਰਨ ਕਰਕੇ ਆਵੇਂ, ਜਬ ਹਮਰੇ ਦਰਸ਼ਨ ਕੋ ਆਵੋ, ਬੰਦ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹਵੇ ਦਿਖਾਈ। ਕਹਿੰਦੇ ਤੇਰੇ ਗਾਤਰੇ ਸ਼੍ਰੀ ਸਾਹਿਬ ਹੋਵੇ, ਸ਼ਸਤਰ ਹੋਵੇ, ਤੇ ਫਿਰ ਕਮਰ ਕਸਾ ਲੱਗਾ ਹੋਵੇ, ਜਦੋਂ ਤੂੰ ਆਵੇ ਮੇਰੇ ਕੋਲ, ਤੇ ਮੈਂ ਤੇਰੇ ਤੇ ਵੇਖ ਕੇ ਬੜਾ ਹੀ ਪ੍ਰਸੰਨ ਹੋਵਾਂਗਾ, ਬੜਾ ਹੀ ਖੁਸ਼ ਹੋਵਾਂਗਾ। ਸਿੰਘ ਆਖਿਆ ਕਲਗੀਧਰ ਦੀ ਖੁਸ਼ੀ ਏਦਾਂ ਮਿਲਦੀ ਹੈ, ਤਿਆਰ ਬਰ ਤਿਆਰ ਹੋ ਕੇ ਕਮਰ ਕਸਾ ਲਾ ਕੇ ਸ਼ਸਤਰ ਧਾਰਨ ਕਰਕੇ ਫਿਰ ਸਤਿਗੁਰਾਂ ਦੇ ਦਰਬਾਰ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਗੁਰੂ ਦੀ ਦੱਸੀ ਰਹਿਤ ਦੇ ਅਨੁਸਾਰ ਚੱਲ ਕੇ ਗੁਰੂ ਦੀ ਖੁਸ਼ੀ ਮਿਲਦੀ, ਤੇ ਜਦੋਂ ਗੁਰੂ ਸਾਹਿਬ ਪੂਰਨ ਤੌਰ ਤੇ ਵੀ ਵਿਸਵੇ ਪ੍ਰਸੰਨ ਹੋ ਜਾਂਦੇ ਨੇ, ਮਨ ਮੰਨ ਜਾਂਦਾ ਗੁਰੂ ਦਾ ਸਿੱਖ ਨਾਲ, ਹਾਂ ਹੁਣੇ ਮੇਰਾ ਪੱਕਾ ਸਿੱਖ, ਇਹ ਮੇਰਾ ਪਰਪੱਕ ਸੇਵਕ। ਫਿਰ ਉਹ ਸੇਵਕ ਗੁਰੂ ਦੀ ਦਇਆ ਨਾਲ ਪਰਮੇਸ਼ਰ ਦੀ ਪ੍ਰਾਪਤੀ ਜਾਣ ਲੈਂਦਾ ਹੈ, ਫਿਰ ਉਹ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲ ਸਮਝ ਲੈਂਦਾ, ਜਾਣ ਲੈਂਦਾ ਹੈ।
ਸੋ ਸਤਿਗੁਰ ਜਿਸ ਹਿਰਦੈ ਹਰ ਨਾ।
ਹੁਣ ਸਤਿਗੁਰੂ ਕੌਣ ਹੈ? ਕਹਿੰਦੇ ਉਹ ਸਤਿਗੁਰੂ ਹੈ ਜਿਸ ਦੇ ਹਿਰਦੇ ਵਿੱਚ ਨਾਮ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸਤਿਗੁਰੂ ਹੈ, ਸਤਿਗੁਰੂ ਉਹ ਹੈ ਜਿਸ ਦੇ ਹਿਰਦੇ ਵਿੱਚ ਨਾਮ ਹੈ, ਜਿਸ ਦੇ ਹਿਰਦੇ ਵਿੱਚ ਹਰ ਵੇਲੇ ਨਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਰਦੇ ਵਿੱਚ ਨਾਮ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਨਾਮ ਦੀ ਗੱਲ ਹੀ ਹੈ, ਨਾਮ ਦੀ ਗੱਲ। ਉਹੀ ਸਤਿਗੁਰੂ ਹੈ ਜਿਸ ਦੇ ਹਿਰਦੇ ਚ ਨਾਮ ਹੈ, ਜਿਹੜਾ 33 ਤਵੀ ਤੇ ਬੈਠਾ ਵੀ ਪਰਮੇਸ਼ਰ ਦੇ ਸੋਹਣੇ ਗੀਤ ਗਾਉਂਦਾ, ਉਸ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਦਿਆਂ ਉਹਦੀ ਸਿਫਤ ਗਾਇਨ ਕਰਦਾ, ਉਹੀ ਗਾ ਸਕਦਾ ਨਾ ਜਿਸ ਦੇ ਹਿਰਦੇ ਚ ਨਾ ਹੋਵੇ, ਨਾਮ ਹੋਵੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਦੀ ਪਰਿਭਾਸ਼ਾ, ਸਤਿਗੁਰੂ ਦੀ ਪਰਿਭਾਸ਼ਾ ਦੱਸਦੇ ਨੇ ਕਿ ਸਤਿਗੁਰੂ ਉਹ ਹੈ ਜਿਸ ਦੇ ਹਿਰਦੇ ਚ ਹਰੀ ਦਾ ਨਾਮ ਵਸਦਾ, ਜੋ ਆਪਣੇ ਹਿਰਦੇ ਵਿੱਚ ਹਰੀ ਪਰਮਾਤਮਾ ਦੇ ਨਿਰੰਕਾਰ ਦੇ ਨਾਮ ਨੂੰ ਵਸਾ ਕੇ ਰੱਖਦਾ ਹੈ।
ਅਨਕ ਬਾਰ ਗੁਰ ਕੋ ਬਲ ਜਾ,
ਮੇਰਾ ਐਸਾ ਗੁਰੂ, ਮੇਰੇ ਐਸੇ ਗੁਰੂ ਧੰਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੇ ਹਿਰਦੇ ਚ ਹਰੀ ਨਾਮ ਹੈ, ਜਿੱਥੇ ਗਏ ਨਾਮ ਦਾ ਹੀ ਛੱਟਾ ਲਾਇਆ, ਭਾਵੇਂ ਮੱਕੇ ਗਏ, ਮਦੀਨੇ ਗਏ, ਬਗਦਾਦ ਗਏ, ਮੁਲਤਾਨ ਗਏ, ਅਸਾਮ ਗਏ, ਬੰਗਾਲ ਗਏ, ਜਗਨਨਾਥਪੁਰੀ ਚ ਗਏ, ਹਰਿਦੁਆਰ ਗਏ, ਕੁਰੂਕਸ਼ੇਤਰ ਗਏ, ਜਿੱਥੇ ਜਿੱਥੇ ਵੀ ਗਏ, ਕਾਂਸ਼ੀ ਬਨਾਰਸ ਵਰਗੀਆਂ ਧਰਤੀਆਂ ਤੇ ਹਰ ਥਾਂ ਤੇ ਜਾ ਕੇ ਆਖਿਆ ਨਾਮ ਜਪੋ ਭਾਈ ਨਾਮ, ਬਿਨਾਂ ਨਾਮ ਤੋਂ ਮੁਕਤੀ ਨਹੀਂ ਮਿਲਣੀ, ਜੋ ਮਰਜ਼ੀ ਕਰੀ ਜਾ। ਇਹ ਸਤਿਗੁਰਾਂ ਦੇ ਹਿਰਦੇ ਵਿੱਚ ਸੀ, ਤਦੇ ਹੀ ਮਹਾਰਾਜ ਜੀ ਨੇ ਥਾਂ ਥਾਂ ਤੇ ਜਾ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਤੇ ਮੇਰੇ ਜਿਸ ਸਤਿਗੁਰਾਂ ਦੇ ਹਿਰਦੇ ਵਿੱਚ ਨਾਮ ਹੈ, ਐਸੇ ਸਤਿਗੁਰਾਂ ਤੋਂ ਅਨਕ ਬਾਰ ਗੁਰ ਕੋ ਬਲ ਜਾ, ਅਨੇਕਾਂ ਵੇਰੀ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ, ਅਨੇਕਾਂ ਵਾਰ, ਅਨਕ ਬਾਰ, ਇੱਕ ਵਾਰ ਦੀ ਗੱਲ ਨਹੀਂ ਹੈ ਇੱਥੇ, ਵਾਰ ਵਾਰ ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਵਾਰ ਵਾਰ। ਵਾਰ ਨੈ ਬਲਿਹਾਰ ਨੈ ਲੱਖ ਵਰੀਆ, ਲੱਖਾਂ ਵੇਰੀ ਵਾਰ ਨੇ ਬਲਿਹਾਰ ਨੇ ਜਾਈਏ ਆਪਣੇ ਸਤਿਗੁਰਾਂ
ਤੋਂ। ਸਰਬ ਨਿਧਾਨ ਜੀ ਕਾ ਦਾਤਾ,
ਸਤਿਗੁਰੂ ਜੀ ਦੇ ਕੋਲ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ। ਸਰਬ ਨਿਧਾਨ, ਸਾਰੇ ਖਜ਼ਾਨੇ ਸਤਿਗੁਰਾਂ ਦੇ ਕੋਲ ਨੇ, ਔਰ ਸਾਰੇ ਖਜ਼ਾਨਿਆਂ ਨੂੰ ਜੀ ਕਾ ਦਾਤਾ, ਜੀਆਂ ਨੂੰ ਦਾਤਾਂ ਦੇਣ ਵਾਲੇ ਨੇ ਸਾਰੇ ਖਜ਼ਾਨਿਆਂ ਨੂੰ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਰੇ ਨਿਧਾਨਾਂ ਖਜ਼ਾਨਿਆਂ ਦਾ ਜਿਹੜਾ ਜੀਵਾਂ ਨੂੰ ਦਾਤਾ ਹੈ, ਦੇਣ ਵਾਲਾ ਸਾਰੇ ਖਜ਼ਾਨਿਆਂ ਦਾ, ਉਹ ਨਾਮ ਹੈ, ਔਰ ਉਹ ਨਾਮ ਸਤਿਗੁਰਾਂ ਦੇ ਕੋਲ ਹੈ। ਨਾਮ ਚ ਸਾਰੇ ਖਜ਼ਾਨੇ ਨੇ, ਔਰ ਸਾਰੇ ਖਜ਼ਾਨੇ ਜੀਵਾਂ ਨੂੰ ਦੇਣ ਵਾਲਾ ਹੈ ਨਾਮ, ਉਹ ਨਾਮ ਸਤਿਗੁਰਾਂ ਦੇ ਕੋਲ ਹੈ ਜੋ ਸਰਬ ਨਿਧਾਨ ਦਾ ਦਾਤਾ ਹੈ। ਪਰਮੇਸ਼ਰ ਦਾ ਨਾਮ ਸਰਬ ਨਿਧਾਨ ਹੈ ਨਾ, ਉਹਦੇ ਵਿੱਚ ਸਾਰੇ ਨਿਧਾਨ। ਸਰਬ ਨਿਧਾਨ ਨਾਨਕ ਹਰ ਨਾਮ, ਹਰੀ ਦੇ ਨਾਮ ਦੇ ਵਿੱਚ ਸਾਰੇ ਖਜ਼ਾਨੇ ਨੇ। ਸਰਬ ਖਜ਼ਾਨਿਆਂ ਦਾ ਦਾਤਾ ਹਰੀ ਦਾ ਨਾਮ ਹੈ, ਔਰ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹਰੀ ਦਾ ਜੋ ਪਵਿੱਤਰ ਪਾਵਨ ਨਾਮ ਸਾਰੇ ਖਜ਼ਾਨਿਆਂ ਦਾ ਦਾਤਾ ਹੈ, ਉਹ ਨਾਮ ਸਤਿਗੁਰਾਂ ਦੇ ਕੋਲ ਹੈ।
ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰੇ ਨੇ, ਉਹ ਅੱਠੇ ਪਹਿਰ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਤੇ ਹੋਏ ਨੇ। ਪ੍ਰੇਮ ਰੰਗ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਮ ਦੀ ਦਾਤ ਦੇ ਦਿੱਤੀ ਨਾ, ਉਹ ਫਿਰ ਅੱਠੇ ਪੈਰ ਨਿਰੰਤਰ ਇੱਕ ਰਾਸ ਦਿਨ ਰਾਤ ਪਾਰ ਬ੍ਰਹਮ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ, ਉਹਦੇ ਪ੍ਰੇਮ ਦੇ ਰੰਗ ਦੇ ਵਿੱਚ ਰਤੇ ਹੋਏ ਨੇ। ਰੰਗ ਰਾਤਾ ਰੰਗੇ ਹੋਏ, ਗੁਰੂ ਨੇ ਉਹਨਾਂ ਨੂੰ ਰੰਗ ਦਿੱਤਾ ਹੈ, ਨਾਮ ਦੇ ਗੂੜੇ ਰੰਗ ਦੇ ਵਿੱਚ ਉਹਨਾਂ ਗੁਰਮੁਖਾਂ ਨੂੰ ਰੰਗ ਦਿੱਤਾ ਹੈ, ਔਰ ਐਸੇ ਨਾਮ ਦੇ ਗੂੜੇ ਰੰਗ ਦੇ ਵਿੱਚ ਉਹ ਅੱਠੇ ਪੈਰ ਨਿਰੰਤਰ ਇੱਕ ਰਸ ਰੰਗੇ ਹੋਏ ਹਨ।
ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ,
ਖਾਲਸਾ ਜੀ ਬ੍ਰਹਮ ਮੈਂ ਜਨ, ਜਿਹੜੇ ਉਹਦੇ ਜਨ ਨੇ ਉਹ ਪਰਮਾਤਮਾ ਵਿੱਚ ਨੇ, ਤੇ ਪਰਮਾਤਮਾ ਕਿੱਥੇ ਹੈ? ਮਹਾਰਾਜ ਜੀ ਕਹਿੰਦੇ ਜਨ ਮੈਂ ਬ੍ਰਹਮ, ਜਨਾਂ ਵਿੱਚ ਪਰਮਾਤਮਾ ਹੈ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਜਨ ਜਿਹੜੇ ਸੇਵਕ ਨੇ ਪਰਮਾਤਮਾ ਦੇ, ਉਹ ਪਰਮਾਤਮਾ ਵਿੱਚ ਨੇ, ਤੇ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਆਪਣੇ ਜਨਾਂ ਵਿੱਚ ਹੈ, ਦੋਹਾਂ 'ਚ ਕੋਈ ਫਰਕ ਨਹੀਂ। ਹੁਣ ਕੋਈ ਪੁੱਛੇ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ, ਪਾਣੀ ਦਾ ਇੱਕ ਬੁਦਬੁਦਾ ਉੱਠੇ, ਬੂੰਦ ਉੱਠੇ, ਹੁਣ ਉਸ ਬੂੰਦ ਵਿੱਚ ਸਾਗਰ ਹੈ ਤੇ ਸਾਗਰ ਵਿੱਚ ਬੂੰਦ ਹੈ, ਦੋਵੇਂ ਇੱਕ ਮਿੱਕ ਹੀ ਨੇ ਨਾ। ਸਾਗਰ ਵਿੱਚ ਹੀ ਬੂੰਦ ਹੈ ਤੇ ਬੂੰਦ ਵਿੱਚ ਹੀ ਸਾਗਰ ਹੈ, ਦੋਵੇਂ ਇੱਕ ਮਿੱਕ ਨੇ। ਤੈਸੇ ਜਨਾਂ ਵਿੱਚ ਪਰਮਾਤਮਾ ਹੈ ਤੇ ਪਰਮਾਤਮਾ ਵਿੱਚ ਉਹਦੇ ਜਨ ਨੇ, ਦੋਵੇਂ ਇੱਕ ਮਿੱਕ ਨੇ। ਜਿਵੇਂ ਮਹਾਰਾਜ ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਪ੍ਰਭ ਤੇ ਜਨ ਜਾਂ ਨੀਜੈ ਜਨ ਤੇ ਸਵਾਮੀ, ਰੱਬ ਕਰਕੇ ਉਹਦੇ ਪਿਆਰੇ ਜਾਣੇ ਜਾਂਦੇ ਨੇ ਤੇ ਉਹਦੇ ਪਿਆਰਿਆਂ ਕਰਕੇ ਰੱਬ ਜਾਣਿਆ ਜਾਂਦਾ, ਦੋਵੇਂ ਓਤ ਪੋਤ ਨੇ ਮਿਲੇ ਹੋਏ। ਮਹਾਰਾਜ ਕਹਿੰਦੇ ਮੇਰੇ ਕਰਕੇ ਹੇ ਪ੍ਰਭੂ ਤੂੰ ਜਾਣਿਆ ਜਾਂਦਾ, ਤੇਰੇ ਕਰਕੇ ਮੈਂ ਜਾਣਿਆ ਜਾਂਦਾ, ਦੋਵੇਂ ਇੱਕ ਮਿੱਕ ਹੀ ਹੋ ਗਏ ਨਾ। ਫਿਰ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਜੈਸੇ ਬੂੰਦ ਮੈਂ ਸਾਗਰ ਹੈ ਔਰ ਸਾਗਰ ਵਿੱਚ ਬੂੰਦ ਹੈ, ਇਸ ਪ੍ਰਕਾਰ ਨਾਲ ਪਾਰ ਬ੍ਰਹਮ ਪਰਮਾਤਮਾ ਜਨਾਂ ਵਿੱਚ ਹੈ ਔਰ ਜਨ ਜਿਹੜੇ ਹਨ ਉਹ ਪਾਰ ਬ੍ਰਹਮ ਪਰਮਾਤਮਾ ਵਿੱਚ ਹਨ।
ਇੱਕ ਹੈ ਆਪ ਨਹੀਂ ਕਾਸ਼ ਭਰਮ,
ਦੋਵੇਂ ਇੱਕ ਹੀ ਨੇ, ਜਨ ਤੇ ਪਾਰ ਬ੍ਰਹਮ ਦੋਵੇਂ ਇੱਕ ਹੀ ਨੇ, ਪਰਮੇਸ਼ਰ ਦਾ ਰੂਪ ਹੀ ਨੇ ਜਨ ਤੇ ਪਰਮਾਤਮਾ ਜਨਾਂ ਦਾ ਰੂਪ ਹੈ। ਮਹਾਂਪੁਰਖ ਖਾਲਸਾ ਜੀ ਇਸ ਮਾਤ ਲੋਕ ਦੀ ਧਰਤੀ ਤੇ ਪਰਮੇਸ਼ਰ ਦਾ ਨਿਤ ਅਵਤਾਰ ਨੇ, ਨਿਤ। ਇਸ ਕਰਕੇ ਪਰਮੇਸ਼ਰ ਦੇ ਮਹਾਂਪੁਰਖ ਮਹਾਤਮਾ ਜਨਾਂ ਤੇ ਪਰਮਾਤਮਾ ਵਿੱਚ ਫਰਕ ਹੀ ਕੋਈ ਨਹੀਂ, एक है ने एक है आप, नहीं किछ परम, नहीं कछ परम। एदे च कोई संसा ना समझो, एदे च कोई परम ना करो कि रब दे प्यारे परमात्मा तो वखरे। कहिंदे एक रूप ही ने दोवें, परमेश्वर ते परमेश्वर दे प्यारे दोवें एक रूप ही ने, दोहां विच कोई फर्क नहीं है। जिहड़ा फर्क समझे वह मूर्ख है, उहदे अंदर भरम है, उहदे अंदर संसा है। ते महाराज जी कहिंदे तुसीं अपने मन च गुरसिखो कोई संसा ना रखो, कोई भरम ना रखो, अपने हिरदे दे सारे भरम संसे त्याग दिओ कि परमात्मा ते परमात्मा दे प्यारे जिहड़े उहदी बंदगी करन वाले ने, बाद शर्त है पेखी ना होण, उहदी बंदगी करन वाले जिहड़े महात्मा साधु ने ਉਹ ਪਰਮੇਸ਼ਰ ਰੂਪ ਹੀ ਹਨ।
ਸਹਿਸ ਸਿਆਣਪ ਲਿਆ ਨਾ ਜਾਈਐ।
ਮਹਾਰਾਜ ਜੀ ਕਹਿੰਦੇ ਹਜ਼ਾਰਾਂ ਸਿਆਣਪਾਂ ਨਾਲ ਰੱਬ ਨਹੀਂ ਮਿਲਦਾ, ਪਰਮੇਸ਼ਰ ਦੀ ਪ੍ਰਾਪਤੀ ਸਿਆਣਪਾਂ ਨਾਲ ਨਹੀਂ ਹੁੰਦੀ। ਸਿਆਣਪ ਤਾਂ ਲਾ ਕੇ ਇੱਕ ਪਾਸੇ ਰੱਖਣੀ ਪੈਂਦੀ ਹੈ। ਜੇ ਤੁਸੀਂ ਸਿਆਣਪ ਨਾਲ ਸੋਚੋਗੇ ਨਾ ਤੇ ਫਿਰ ਆਖੋਗੇ ਰੱਬ ਕਿੱਥੇ ਰਹਿੰਦਾ, ਕਿਵੇਂ ਮਿਲਾਂਗੇ ਰੱਬ ਨੂੰ, ਕਿਵੇਂ ਹੋਵੇਗਾ ਪ੍ਰਾਪਤ, ਰੱਬ ਤਾਂ ਦਿਸਦਾ ਹੀ ਕੋਈ ਨਹੀਂ ਜੀ। ਸਿਆਣਪ ਨੇ ਤਾਂ ਤੁਹਾਨੂੰ ਭਰਮਾਈ ਰੱਖਣਾ, ਸਿਆਣਪ ਨੇ ਤਾਂ ਉਲਝਾ ਹੀ ਰੱਖਣਾ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਸਿਆਣਪ ਚੋਂ ਕੀ ਲੱਭਦੇ ਜੇ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਹੇ ਸਿਆਣੇ, ਉਸ ਰਾਹੇ ਭਵੇਂ ਕਿਉਂ ਜਿੰਦੇ, ਜਿੱਤ ਰਾਹੇ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਪੰਡਤ ਪੰਡਤ ਜਲ ਮੂਹੇ, ਮੂਰਖ ਉਭਰੇ ਭਾਗ। ਜਿਹੜੀਆਂ ਸਿਆਣਪਾਂ ਚ ਤਰਾਈਆਂ ਨੇ ਨਾ, ਉਹ ਤਾਂ ਫਿਰ ਸਿਆਣਪ ਦਾ ਪੜਦਾ ਹੀ ਅੱਗੇ ਲੱਗ ਜਾਂਦਾ, ਰੱਬ ਤੱਕ ਪਹੁੰਚਣ ਹੀ ਨਹੀਂ ਦਿੰਦਾ। ਪਰਮਾਤਮਾ ਤੱਕ ਅੰਨੀ ਸ਼ਰਧਾ ਭਾਵਨਾ ਨਾਲ ਮੰਨਣ ਦਾ ਵਿਸ਼ਾ ਹੈ। ਸਿਆਣਪ ਸ਼ਰਧਾ ਨਹੀਂ ਰੱਖਣ ਦੇਗੀ। ਸਿਆਣਪ ਕਹੇਗੀ ਆਹ ਕੀ ਕਰੀ ਜਾਂਦੇ ਨੇ ਲੋਕ, ਧੂੜ ਜੀ ਚੁੱਕ ਕੇ ਮੱਥੇ ਤੇ ਲਾਈ ਜਾਂਦੇ ਨੇ, ਇਹਨਾਂ ਕੀ ਹੁੰਦਾ। ਸਿਆਣਪ ਨੇ ਇਹ ਸਵਾਲ ਕਰਨਾ, ਆਹ ਲੋਕ ਧੂੜ ਜੀ ਚੁੱਕ ਕੇ ਮੱਥੇ ਤੇ ਲਾਈ ਜਾਂਦੇ ਨੇ, ਸਿਆਣਪ ਨੇ ਇਹ ਕਹਿਣਾ। ਸਿਆਣਪ ਨੇ ਕਹਿਣਾ ਕੀ ਕਰੀ ਜਾਂਦੇ ਨੇ, ਪਾਠ ਵਾਰ ਵਾਰ ਪੜ੍ਹੀ ਜਾ ਰਹੇ ਨੇ, ਜਪਜੀ ਸਾਹਿਬ ਦਾ ਕੀ ਲੱਭਦਾ ਇਹਨਾਂ ਨੂੰ, ਆ ਬਾਰ ਬਾਰ ਜਾਪ ਸਾਹਿਬ ਪੜ੍ਹੀ ਜਾਂਦੇ ਨੇ, ਇੱਕੋ ਪੰਕਤੀ ਪੜ੍ਹੀ ਜਾਂਦੇ ਨੇ ਬਾਰ ਬਾਰ, ਨਮਸਵੰਗ ਅਕਾਲੇ ਨਮਸਵੰਗ ਕਿਰਪਾਲੇ ਨਮਸੰਗ ਰੂਪੇ, ਆ ਕੀ ਕਰੀ ਜਾਂਦੇ ਨੇ। ਪਰ ਸ਼ਰਧਾ ਕਹੇਗੀ ਇਹਦੇ ਵਿੱਚ ਬਹੁਤ ਕੁਝ ਹੈ। ਸਿਆਣਪ ਇੱਕ ਪਾਸੇ ਰੱਖ ਦਿਓ, ਸ਼ਰਧਾ ਹੋਵੇਗੀ ਤੇ ਉਹਨੂੰ ਪਤਾ ਹੋਵੇਗਾ ਇਸ ਬਾਣੀ ਨੂੰ ਬਾਰ ਬਾਰ ਪੜ੍ਹ ਕੇ ਕੀ ਰਸ ਮਿਲ ਰਿਹਾ, ਕੀ ਆਨੰਦ ਮਿਲ ਰਿਹਾ। ਪਰਮਾਤਮਾ ਦੀ ਪ੍ਰਾਪਤੀ ਸਿਆਣਪ ਨਾਲ ਨਹੀਂ ਹੁੰਦੀ, ਚਤਰਾਈ ਨਾਲ ਨਹੀਂ ਹੁੰਦੀ। ਇਹ ਮਨ ਚੰਚਲਾ ਚਤਰਾਈ ਕਿਹਨੇ ਨਾਮ ਪਾਇਆ, ਗੁਰੂ ਅਮਰਦਾਸ ਸਾਹਿਬ ਦਾ ਚਨਾ, ਚਤਰਾਈਆਂ ਨਾਲ ਨਹੀਂ ਮਿਲਣਾ। ਉੱਥੇ ਮਹਾਰਾਜ ਜੀ ਨੇ ਵੀ ਕਹਿ ਦਿੱਤਾ ਬਹੁਤ ਸਿਆਣਪ ਜਮਕਾ ਭਉ ਬਿਆਕਾ, ਬਹੁਤੀਆਂ ਸਿਆਣਪਾਂ ਜਿਹੜੀਆਂ ਨੇ ਉਹ ਜਮਾਂ ਦੇ ਪਾਸੇ ਲੈ ਤੁਰਦੀਆਂ, ਨਾਲੇ ਰੱਬ ਅੱਗੇ ਕਾਹਦੀਆਂ ਸਿਆਣਪਾਂ, ਪਰਮੇਸ਼ਰ ਅੱਗੇ ਬੰਦਿਆਂ ਅੱਗੇ ਤਾਂ ਸਿਆਣਪਾਂ ਚੱਲ ਜਾਂਦੀਆਂ, ਕਿਉਂਕਿ ਉਹ ਸਾਡੇ ਤੋਂ ਘੱਟ ਬੁੱਧੀ ਵਾਲੇ ਵੀ ਹੁੰਦੇ ਨੇ। ਪਰਮਾਤਮਾ ਅੱਗੇ ਕੀ ਸਿਆਣਪ ਚੱਲਣੀ ਹੈ, ਜਿਹੜਾ ਸਾਰੀਆਂ ਸਿਆਣਪਾਂ ਦਾ ਦਾਤਾ ਹੈ, ਉਹਦੇ ਅੱਗੇ ਕੀ ਸਿਆਣਪ ਚੱਲੇਗੀ। ਇਸ ਕਰਕੇ ਕਹਿੰਦੇ ਸਹਿਸ ਹਜ਼ਾਰ, ਸਹਿਸ ਦਾ ਮਤਲਬ ਸੈਂਕੜੇ ਸਿਆਣਪਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਨਕ ਐਸਾ ਗੁਰਵਡ ਭਾਗੀ ਪਾਈਐ।
ਮਹਾਰਾਜ ਜੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਹੜਾ ਐਸਾ ਗੁਰੂ ਹੈ ਉਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਵਡ ਭਾਗੀ ਪਾਈਐ,
ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ, ਐਸਾ ਗੁਰਵਡ ਭਾਗੀ ਪਾਈਐ ਐਸਾ ਗੁਰਵਡ ਭਾਗੀ ਪਾਈਐ
ਵਾਹਿਗੁਰੂ 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 ਵਾਹਿਗੁਰੂ।